جاہے گریب نواز نہ دوسر تو سو تیرے ورگا گریب نواز ہے ہی کوئی نہیں پھول شمو ہمری پرب آپن پھولن ہر کہاں کو موسم کس والا ہاتھ کر کے آکھاں یہ میرے جنیاں پھلاں کرن والا ہے کہندے میرے جنیاں غلطیاں دنیا چ کردا ہی کوئی نہیں ہے مینوں کھما کرو بندے دی حالت یہ بن گئی ہے کہ میرے جننے دھرم دے کام ہور کوئی نہیں کرتا بندہ یہ کہندا وا کہ میرے جننے دھرم دے کام ہور کوئی نہیں کرتا میرے جننا دان کوئی نہیں کرتا میرے جننی بانی کوئی نہیں پڑھتا میں امرت ویلے اٹھدا دوجے اٹھدا ہی نہیں بندہ تے یہ کہندا پر گرو صاحب کی کہندے ہیں کہندے دادیا تو غریب نواز ہیں جدو میں اپنے والے چات ماردا نا تے ساری دنیا وچوں سب تو بڑا پاپی لبنا ہوئے سب تو بڑا پلنار لبنا ہوئے تے میں سب تو زیادہ پلا کرتا ہے کہندے میں سب تو زیادہ غلطیاں کرتا تیرے ورگا غریب نواز کوئی نہیں میرے ورگا پلنہار کوئی نہیں ہم سر دین دیال نہ تم سر اب پتیار کیا کیجے بچنی تور مور من مانے جن کو پورن دیجے ہوں بل بل جاؤں رمیا کارنے کارن کمن ابول بہت جنم بچھرے تھے مادو اے جنم تمہارے لیکھے کہہ رودس آس لگ جیمو چر بھیو درشن دیکھے چر پیو درشن دیکھے بڑا چر ہو گیا تیرے درشن کیتے ہیں پھر بخشش کر تو دیالو ہاں میں غریب ہاں میں دین ہاں میں آزز ہاں میں منگتا ہاں میں پکھاری ہاں تے جتھے ارداس وچ سات دان منگے آپا شے دانا دا ذکر کیتا نا کل تک ستواں دان اج شروع کریے کی منگنا ہے سکھاں نوں سکھی دان کیس دان ریت دان ببیک دان وسا دان بھروسا دان شے دان ہو گئے آپا منگے ارداس وچ روز منگنے ہاں سکھاں دی چولی چ پا دادیا سکھاں دی چولی چ سکھی پا اینا دی چولی چ کیس پا اینا دی چولی چ ریت پا اینا دی چولی چ ببیک پا اینا سکھاں دی چولی چ وسا پا اینا سکھاں دی چولی چ بھروسا پا دانا سر دان وہ تے دان ہی نے نا سارے اے دانا سر دان دانا دا سرتاج دانا دا شرومنی دان کی ہے نام دان نام دی دات بھی ساڈی چولی چ پا سانو نام دا دان دے ایک جگہ تے پتا بانی چ کی آیا کہندے جاچک نام جاچے جاچے میں جاچکی ہاں میں منگتا ہاں تے منگتا کی ہاں نام جاچے جاچے نام منگتا ہاں نام منگتا ہاں پھر کہندے بار بار ایک بینتی کرا اے جڑا دانا سر دان لکھیا نا نام دان کھما کرنا جے نام دا دان ساڈے کول نہیں نا نام سمرن جے ساڈے کول نہیں دھیان رکھیو جے باقی سارے دے سارے پچھلے منگے دان ادھورے ہے جے نام دان نہیں ہے کہ جے نام نہیں جپتا سمرن نہیں کرتا باری پیک باری لباس تیرے کول باری ریت تیرے کول ساری ہے پر جے نام تیرے ہردے چ نہیں وسیا باقی دے دان ادھورے دان ہے وہ باقی دے شے ہی دان دوسرے جڑے وہ تاں سمپورن ہون گے جے تیرے کول نام دا دان ہوئے گا منگیا کر اے نہیں گرو مہاراج نے کتے کیا کہ تو میرے کول دھن نہ منگ سکھ نہ منگ داتا نہ منگ منگ پر ساری زندگی دنیا دے پدارت منگ دے ہی نہ گزر جائے جاچک منگے دان دے پیاریا دیون ہار دا تار میں نت چتاریا نکھوٹ نہ جائی مول اتول پنڈاریا نانک شبد اپار تین سب کچھ ساریا دانا سر دان نام دان ہم پیخک پہ کھاری تیرے تو نج پت ہے داتا تے منگنا کیا داتے کولوں پہ کھاری بھی بنے تے منگنا کیا ہو ہو دیال نام دیو منگت جن کو سدا رہوں رنگ راتا ہو ہو دیال نام دیو منگت جن کو سدا رہوں رنگ راتا ہوں بلہارے جاؤں ساچے تیرے نام وٹوں کرن کارن سبنا کا ایکو اور نہ دوجا کوئی بہتے پھیر پے کرپن کو اب کش کرپا کیجے ہو ہو دیال دا ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀਜੈ ਭਣਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ ਜਾਚਕ ਨਾਮ ਜਾਚੈ ਜਾਚੈ, ਦਾਨਾ ਸਿਰਦਾਨ ਨਾਮ ਦਾਨ ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਵੀ ਚਾਹ ਅੰਦਰ ਪੈਦਾ ਹੋਏ ਕਿ ਮੈਨੂੰ ਨਾਮ ਦੀ ਦਾਤ ਚਾਹੀਦੀ ਹੈ, ਚਾਹ ਪੈਦਾ ਹੋਵੇ ਅੰਦਰ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ, ਜਿਤ ਖਾਦੇ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ। ਜਾਚਕ ਨਾਮ ਜਾਚੈ ਜਾਚੈ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਐ ਦੁੱਖ, ਦਾਨਾ ਸਿਰਦਾਨ ਨਾਮ ਦਾਨ। ਜਾਚਕ ਨਾਮ ਜਾਚੈ ਜਾਚੈ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਨਾਮ ਦੀ ਦਾਤ ਮੰਗਣ ਵਾਸਤੇ, ਭਜਨ ਬੰਦਗੀ ਦੀ ਦਾਤ ਮੰਗਣ ਵਾਸਤੇ ਜਿੱਥੇ ਤਰਲਾ ਲਿਆ ਉੱਥੇ ਆਖਿਆ ਮੈਂ ਨਾਮ ਇਸ ਕਰਕੇ ਮੰਗਦਾ ਵਾਂ ਕਿਉਂਕਿ ਇਹਦੇ ਨਾਲੋਂ ਵੱਡਾ ਆਸਰਾ ਕੋਈ ਨਹੀਂ। ਜੀਅਰੇ ਓਲਾ ਨਾਮ ਕਾ, ਓਲਾ ਆਸਰਾ, ਤਾਂ ਹੀ ਦਾਨ ਮੰਗਦੇ ਕਿਉਂਕਿ ਬੜਾ ਵੱਡਾ ਆਸਰਾ। ਜੀਅਰੇ ਓਲਾ ਨਾਮ ਕਾ, ਅਵਰਤ ਕਰਨ ਕਰਾਮ ਨੂੰ ਤਿੰਨ ਮੈਂ ਪਉ ਹੈ ਜਾਮ ਕਾ। ਕਿੱਡਾ ਕੁ ਵੱਡਾ ਆਸਰਾ ਹੈ, ਹੁਣ ਧਿਆਨ ਦੇਣਾ, ਨਾਮ ਦਾ ਦਾਨ ਤੇ ਨਾਲ ਹੀ ਅਰਦਾਸ, ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਕਿ ਨਾਮ ਦਾ ਆਸਰਾ ਕਿੱਡਾ ਕੁ ਵੱਡਾ ਆ, ਤੇ ਨਾਮ ਮੰਗਣਾ ਆ ਤੇ ਕਿਵੇਂ ਮੰਗਣਾ ਤੇ ਕਿਵੇਂ ਸਹਾਇਤਾ ਕਰਦਾ ਆ। ਸਾਹਿਬ ਨੇ ਆਖਿਆ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣ, ਸਾਕ ਪੇ ਭੱਜ ਖਲੇ ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾ। ਮੰਗੋ ਰਾਮ ਤੇ ਇੱਕ ਦਾਨ, ਮੈਂ ਤੇਰੇ ਕੋਲੋਂ ਇੱਕ ਦਾਨ ਮੰਗਦਾ ਆ, ਮੰਗਤਾ ਬਣ ਕੇ ਸਗਲ ਮਨੋਰਥ ਪੂਰਨ ਹੋਵੇ, ਮੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਪਰ ਕਦੋਂ? ਜੇ ਕਿਰਪਾ ਕਰਕੇ ਕੇਵਲ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ। ਸਿਮਰੋ ਤੁਮਰਾ ਨਾਮ, ਮੰਗੋ ਰਾਮ ਤੇ ਸਭ ਥੋਕ, ਮਨੁੱਖ ਕੋ ਜਾਜਤ ਸ਼ਰਮ ਪਾਈ ਹੈ ਪ੍ਰਭ ਕੈ ਸਿਮਰਨ ਮੋਖ, ਤੇਰਾ ਸਿਮਰਨ ਕਰਨ ਨਾਲ ਮੈਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਦਾਨਾ ਸਿਰਦਾਨ ਨਾਮ ਦਾਨ, ਜਾਚਕ ਨਾਮ ਜਾਚੈ ਜਾਚੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ। ਧਿਆਨ ਦਿਓ ਜੀ, ਨਾਮ ਕੀ ਆ, ਕਿਉਂ ਮਹਾਨ ਹੈ? ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਜਨ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ। ਪਾਤਸ਼ਾਹ ਕਹਿੰਦੇ ਇਹਦੇ ਤੋਂ ਅਗਾਂਹ ਗੱਲ ਹੀ ਕੋਈ ਨਹੀਂ, ਪਰਮੇਸ਼ਰ ਦਾ ਨਾਮ ਤੋਂ ਅਗਾਂਹ ਗੱਲ ਹੀ ਕੋਈ ਨਹੀਂ। ਜੇ ਜਪਣਾ ਆ, ਜੇ ਅਰਾਧਣਾ ਆ, ਕਹਿੰਦੇ ਪ੍ਰਭੂ ਦਾ ਨਾਮ। ਜਨ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਣ ਨਿਵਾਏ। ਕਹਿੰਦੇ ਪ੍ਰਭੂ ਦੇ ਨਾਮ ਅੱਗੇ ਪ੍ਰਭੂ ਨੇ ਲਿਆ ਕੇ ਸਾਰਿਆਂ ਨੂੰ ਉਹਨਾਂ ਦੇ ਚਰਨਾਂ ਦੇ ਉੱਤੇ ਸੁੱਟ ਦਿੱਤਾ ਆ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਭਜਨ ਬੰਦਗੀ ਕੀਤੀ ਹੈ, ਜਿਹੜੇ ਮਨ ਹਿਰਦਾ ਕਰਕੇ ਜਪਣ ਵਾਲੇ, ਜਿਹੜੇ ਮਨ ਹਿਰਦਾ ਕਰਕੇ ਉਹਨੂੰ ਆਰਾਧਣ ਵਾਲੇ ਆ, ਤੇ ਮੰਗਣਾ ਵੀ ਉਹਦੇ ਦਰ ਤੋਂ ਆ। ਨਾਲ ਉਹਨੂੰ ਇਹ ਵੀ ਕਹਿੰਦੇ ਆ, ਜੇ ਤੂੰ ਤੁੱਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ, ਦੂਜੇ ਦਾ ਦਰਸ਼ਨ ਹੀ ਨਾ ਕਰਾ, ਨਾ ਦੂਜਾ ਵਿਖਾਲ, ਵਿਖਾ ਵੀ ਨਾ। ਕਿਉਂ? ਕਿਉਂਕਿ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੋਂ, ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰਸ਼ਿਓ ਧੜਾ ਕੀਆ। ਮੈਂ ਤੇ ਉਹਦੇ ਪੱਖ ਦਾ ਆ, ਉਹ ਮੇਰੇ ਵੱਲ ਦਾ ਆ, ਕਿਸੇ ਦੂਜੇ ਨਾਲ ਸਾਂਝੀ ਕੋਈ ਨਹੀਂ। ਹਮ ਹਰਸ਼ਿਓ ਧੜਾ ਕੀ ਆ, ਮੇਰੀ ਹਰ ਟੇਕ ਹਉ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ, ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਕਿਉਂਕਿ ਹੁਣ ਮੈਂ ਉਸ ਪ੍ਰਭੂ ਦੇ ਗੁਣ ਗਾਨਾ, ਉਸ ਪ੍ਰਭੂ ਦੀ ਹੀ ਸਿਫਤ ਸਲਾਹ ਚ ਜੁੜਦਾ, ਉਹਦੇ ਤੋਂ ਬਿਨਾ ਸੰਸਾਰ ਜਗਤ ਵਿੱਚ ਕਦੇ ਆਸਰਾ ਤੱਕਿਆ ਹੀ ਕੋਈ ਨਹੀਂ। ਇੱਕ ਪ੍ਰਭੂ ਦੀ ਸਿਮਰਨ, ਪ੍ਰਭੂ ਦੀ ਯਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕੱਲ ਕਲੇਸ਼ ਲੋਭ ਮੋਹ ਮਹਾਂ ਭਉ ਜਲਤਾ ਰਹੇ। ਇੱਥੋਂ ਤੱਕ ਸਾਹਿਬ ਨੇ ਤਾਂ ਕਹਿ ਦਿੱਤਾ, ਨਾਨਕ ਕੇ ਘਰ ਕੇਵਲ ਨਾਮ, ਨਾਨਕ ਕੇ ਘਰ ਕੇਵਲ ਨਾਮ, ਕੇਵਲ ਪ੍ਰਭੂ ਦੇ, ਸਿਰਫ ਪ੍ਰਭੂ ਦੇ ਨਾਮ ਦੀ ਗੱਲ ਹੈ। ਮੈਂ ਤੇ ਕਈ ਵਾਰੀ ਇੱਥੋਂ ਤੱਕ ਬੇਨਤੀ ਕਰਿਆ ਕਰਦਾ, ਨਾਨਕ ਕੇ ਘਰ ਕੇਵਲ ਨਾਮ। ਸੱਚ ਦੇ ਵਪਾਰੀ ਬਣਨਾ ਨਾ ਨਾਮ ਜਪ ਕੇ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਸੱਚ ਦੇ ਵਪਾਰੀ ਬਣਨਾ ਨਾ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੇ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸ਼ੋ ਦੇਖੇ ਪਤੀ ਆਏ। ਨਾਨਕ ਕੇ ਘਰ ਕੇਵਲ ਨਾਮ, ਧਿਆਨ ਰੱਖਣਾ, ਦਾਨਾ ਸਿਰਦਾਨ ਨਾਮ ਦਾਨ, ਨਾਨਕ ਕੇ ਘਰ ਕੇਵਲ ਨਾਮ। ਕੋਈ ਸੰਸਾਰੀ ਚੈੱਕ ਬੈਂਕ ਦੇ ਵਿੱਚ ਲੈ ਕੇ ਜਾਈਏ ਨਾ, ਕਿਸੇ ਬੈਂਕ ਦਾ ਚੈੱਕ ਮਾਇਆ ਦਾ ਪੈਸਿਆਂ ਦਾ ਬੈਂਕ ਚ ਲੈ ਕੇ ਜਾਈਏ ਨਾ, ਭਾਵੇਂ 10 ਰੁਪਈਆਂ ਦਾ ਚੈੱਕ ਆ, ਭਾਵੇਂ 1000 ਦਾ ਆ, ਭਾਵੇਂ 10,000 ਦਾ, ਭਾਵੇਂ 1,00,000 ਦਾ ਆ, ਭਾਵੇਂ 50,00,000 ਦਾ ਆ, ਜਿਹੜਾ ਅਮਾਊਂਟ ਉਹਦੇ ਚ ਲਿਖੀ ਹੈ ਨਾ ਅੱਖਰਾਂ ਦੇ ਵਿੱਚ, ਉਹਦੇ ਅਖੀਰ ਦੇ ਵਿੱਚ ਓਨਲੀ ਸ਼ਬਦ ਲਿਖਿਆ ਹੁੰਦਾ ਹੈ। ਜਿਨ੍ਹਾਂ ਦਾ ਬੈਂਕਾਂ ਨਾਲ ਵਾਹ ਪੈਂਦਾ ਰਹਿੰਦਾ ਉਹਨਾਂ ਨੂੰ ਪਤਾ ਹੈ, ਓਨਲੀ ਸ਼ਬਦ ਅਮਾਊਂਟ ਦੇ ਨਾਲ ਲਿਖਿਆ ਹੁੰਦਾ, ਭਾਵੇਂ 1,00,000 ਚ ਹੋਵੇ ਰਕਮ, ਕਰੋੜਾਂ ਚ, ਜਿੰਨੀ ਮਰਜ਼ੀ, ਉਹਦੇ ਲਾਸਟ ਦੇ ਵਿੱਚ ਅੱਖਰਾਂ ਚ ਜਦੋਂ ਲਿਖਿਆ ਹੋਏਗਾ ਉਹਦੇ ਚ ਓਨਲੀ ਸ਼ਬਦ ਹੋਏਗਾ, ਉਹਦਾ ਅਰਥ ਕੇਵਲ, ਸਿਰਫ। ਜੇ ਕਿਤੇ ਪੰਜਾਬੀ ਚ ਕੋਈ ਚੈੱਕ ਭਰਿਆ ਹੋਵੇ ਉਹਦੇ ਨਾਲ ਲਿਖਿਆ ਹੋਏਗਾ ਕੇਵਲ ਸਿਰਫ। ਓਨਲੀ ਸ਼ਬਦ ਤੋਂ ਬਿਨਾਂ, ਓਨਲੀ ਲਫ਼ਜ਼ ਤੋਂ ਬਿਨਾਂ, ਕੇਵਲ ਲਫ਼ਜ਼ ਤੋਂ ਬਿਨਾਂ ਕੋਈ ਚੈੱਕ ਬੈਂਕ ਦੇ ਵਿੱਚ ਡਰਾਫਟ ਪਾਸ ਨਹੀਂ ਹੁੰਦਾ। ਦਈਏ ਵੀ ਨਾ ਕਿਤੇ ਚੈੱਕ ਤਾਂ ਉਸ ਵੇਲੇ ਉਹ ਕਹਿ ਦਿੰਦੇ ਜੀ ਇਹਦੇ ਨਾਲ ਓਨਲੀ ਸ਼ਬਦ ਜਿਹੜਾ ਉਹ ਨਾਲ ਲਿਖੋ। ਮੈਂ ਕਈ ਵਾਰੀ ਬੇਨਤੀ ਕਰਦਾ ਉਹਨੂੰ, ਠੇਠ ਪੰਜਾਬੀ ਦੀ ਗੱਲ ਆ, ਮੈਂ ਕਈ ਵਾਰੀ ਬੇਨਤੀ ਕਰਦਾ ਉਹਨੂੰ, ਇੱਕ ਸੰਸਾਰਕ ਵਪਾਰ ਦੇ ਵਿੱਚ, ਸੰਸਾਰਕ ਅਦਾਰਿਆਂ ਦੇ ਵਿੱਚ ਕੋਈ ਚੈੱਕ ਓਨਲੀ ਸ਼ਬਦ ਤੋਂ ਬਿਨਾਂ, ਲਫ਼ਜ਼ ਤੋਂ ਬਿਨਾਂ, ਕੇਵਲ ਲਫ਼ਜ਼ ਤੋਂ ਬਿਨਾਂ ਕੋਈ ਚੈੱਕ ਪਾਸ ਹੀ ਨਹੀਂ ਹੋ ਸਕਦਾ ਜਿੰਨੀ ਦੇਰ ਉਹਦੇ ਨਾਲ ਕੇਵਲ ਓਨਲੀ ਸ਼ਬਦ ਨਹੀਂ ਲਿਖਿਆ। ਤੇ ਸਾਧ ਸੰਗਤ, ਉਸ ਰੱਬ ਦੇ ਘਰ ਆਪਾਂ ਇਸ ਜੀਵਨ ਨੂੰ ਪ੍ਰਵਾਨ ਕਰਨਾ, ਤੇ ਕੇਵਲ ਨਾਮ ਤੋਂ ਬਿਨਾਂ, ਕੇਵਲ ਸਿਮਰਨ ਤੋਂ ਬਿਨਾਂ ਪ੍ਰਵਾਨ ਨਹੀਂ ਹੋਇਆ ਜਾਏਗਾ। ਜੇ ਪ੍ਰਵਾਨ ਹੋਣਾ ਉਹਦੇ ਘਰ, ਕੇਵਲ ਪ੍ਰਭੂ ਦੇ ਨਾਮ ਨਾਲ ਸਾਂਝ ਬਣਾਉਣੀ ਪਏਗੀ। ਨਾਨਕ ਕੇ ਘਰ ਕੇਵਲ ਨਾਮ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਿਉਂਕਿ ਉਹਦੇ ਨਾਮ ਸਿਮਰਨ ਵਿੱਚ ਕੀ ਆ, ਪਾਤਸ਼ਾਹ ਕਹਿੰਦੇ ਸਭ ਵਡਿਆਈਆਂ ਹਰ ਨਾਮ ਵਿੱਚ, ਜਾਚਕ ਨਾਮ ਜਾਚੈ ਜਾਚੈ, ਦਾਨਾ ਸਿਰਦਾਨ ਨਾਮ ਦਾਨ, ਸਰਤਾਜ ਦਾਨ ਸ਼੍ਰੋਮਣੀ ਦਾਨ, ਅਰਦਾਸ ਵਿੱਚ ਮੰਗਦਾ ਸਿੱਖ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ, ਜੇ ਚਿੱਤ ਨਾਮ ਵਿੱਚ ਜੁੜ ਜੇ, ਜੋ ਮੰਗੇਗਾ, ਜਿਹੜਾ ਦਾਨ ਵੀ ਮੰਗੇਗਾ ਤੇਰੀ ਝੋਲੀ ਚ ਪੈ ਜਾਏਗਾ ਜੇ ਨਾਮ ਵਿੱਚ ਚਿੱਤ ਜੁੜਿਆ। ਜਾਂ ਕਹਿ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਈ, ਜਿਸ ਦਾ ਸਿਮਰਨ ਕੀਤਿਆ ਸਾਰੇ ਦਾ ਸਾਰਾ ਕੁਝ ਤੇਰੀ ਝੋਲੀ ਚ ਪੈ ਜਾਂਦਾ, ਉਹ ਤੇਰੀ ਘਾਲਣਾ ਵਿਅਰਥ ਜਾਣ ਹੀ ਨਹੀਂ ਦਿੰਦਾ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਮੁੱਖ ਉਜਲੇ, ਲੋਕ ਚ ਵੀ ਮੁੱਖ ਉਜਲਾ, ਪਰਲੋਕ ਵਿੱਚ ਵੀ ਮੁੱਖ ਉਜਲਾ, ਕਿਤੇ ਧਿਆ ਕੇ ਤੇ ਵੇਖ, ਪਰ ਇਹ ਬਾਤਾਂ ਉਹਨਾਂ ਦੀਆਂ ਵਾ ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਧਿਆਇਆ ਆ, ਜਿਨ੍ਹਾਂ ਨੇ ਜਪਿਆ ਆ, ਜਿਨ੍ਹਾਂ ਨੇ ਅਰਾਧਿਆ ਆ। ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਗੁਰ ਵੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ, ਸਤਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ, ਦਰਗਹਿ ਪਾਈਐ ਠਾਉ। ਉਹਨਾਂ ਨੂੰ ਪ੍ਰਭੂ ਦੀ ਦਰਗਾਹ ਚ ਥਾਂ ਮਿਲ ਜਾਏਗੀ, ਪਰ ਇਹ ਦਾਤ ਸਭਨਾਂ ਨੂੰ ਮਿਲਦੀ ਨਹੀਂ। ਕਹੋ ਨਾਨਕ ਕਿਰਪਾ ਕਰੇ
جس نو اے وٹھ دے جگ میں اتم کانڈی ہے ورلے کے کے ہو کوئی کوئی آ ہر پڑھ ہر لکھ ہر جپ ہر پوجل پار اتاری ہری پرماتما نو جپیا کر ہری پرماتما نو پڑھیا کر او دے نام نو لکھیا کر مہاراج کہندے میں تیری ذمہ واری لینا تیرے جیون دا بیڑا بھو ساگر تو پار ہو جائے گا دانا سر دان نام دان بہت خزانہ کیونکہ بانی چاہی نام دی گل ساری دی ساری بانی نام دی ویاکھیا کر رہی ہے جنیا مرضی دلیلاں دے جائیے یہ کچھ کو دلیلاں ادھارن اس کر کے ہے کہ سانو پتا لگ جائے کہ پرمیشر دے نام دی مہانتا کی ہے پرمیشر دا نام کنا سریشٹ ہے پربو دا نام کنا اتم ہے تے نام تو بنا ساری گلیں تھوتھیاں گل ہی مکاتی مہاراج نے کہندے سمرت بید قرآن پکارن پوتھیاں نام بنا سب کوڑ گل ہی ہوچیاں کیونکہ سدا تھر رہن والا ہے وہ دا نام ہے جا او جنہاں نے جپیا او وی تھر ہو گئے نام رہے ہو سادھو رہے ہو رہے ہو گر گوبند کہو نانک اے جگت میں کن جپیو گرمنت روز ارداس چ منگدا دانا سر دان نام دان تے اے دے نال نال سری امرت سر صاحب جی دے درشن اشنان درشن اشنانا دی منگ کردا ہے امرت سر امرتسر سر صاحب بڑا پاون شہر بڑی پاون ترتی ہے گرو صاحبان دے چرن گرسکھان دے چرن انیکاں شہیداں دیاں شہادتاں گرسکھ پیاریاں دیاں امرتسر صاحب دی ترتی تے ہوئیاں انیکاں گردوارا صاحب نے کئی سروور نے جویں رام سر صاحب ببیک سر کول سر سنتوک سر یہ امرت سر جڑا سری ہرمندر صاحب والا سروور ہے یہ اس کر کے انہوں سروور کر کے اشنانا دی مانگ بھی نال نال کیتی گئی ہے اور سکھ دا یہ نشچا ہے کہ سری ہرمندر صاحب دے سروور وچ امرت سر صاحب دی ترتی تے اشنان کر کے نمشکار کر کے سانو جندگی ملتی ہے سانو جیون ملتا ہے کدے موقع دیا حکومتاں جڑیاں سن اس سمے دیا جدوں یہ لفظ ارداس دے وچ انکت کیتے گئے جکریا خان ورگے میر منو ورگے ابدالی ورگے جدوں سکھاں دے اتے ہلے بول دے سن انہاں نے ویکھیا بھی انہاں سکھاں نو شکتی کتھوں ملدی ہے انہاں سکھاں نو یہ طاقت کتھوں ملدی ہے یہ لکھاں دا مقابلہ کچھ کو گنتی دے سکھ لوگ جڑے کر لیندے ہیں یہ طاقت انہاں نو کتھوں ملدی ہے تے اس ویلے یہ جواب ملدا سی کہ امرتسر صاحب دی ترتی جڑی آ اتے آن کے اس سروور دے وچ اشنان کر دے آ تے سروور چ اشنان کر کے ہرمندر صاحب دے اندر کیرتن کر دے تے سن دے آ جدو اتے آن کے نمشکاراں کر دے آ انہاں مویاں نو جندگی مل جاندی ہے جویں انہاں مویاں چ جان پہ جاندی ہے انہاں سکھاں چ اس ویلے جکریا خان میر منو ابدالی تے نادر شاہ ورگیاں دے سمے سمے دے اتے یہ سارا کچھ ہویا انہاں نے آکھیا ہے کہ یتن کرو انہاں سکھاں نو امرتسر شہر وچ وڑن ہی نہ دیتا جائے امرتسر شہر نالوں یہ ٹوٹ گئے امرت نالوں ٹوٹ جان گے اپنے دھارمک استھان نالوں ٹوٹ جان گے یہ ہرمندر صاحب نالوں شری اکال تخت نالوں ٹوٹ جان گے پھر آپاں بڑے آرام نال انہاں نو ختم کر دیواں گے یہ انہاں دا عقیدہ سی انہاں دی سوچ سی نشانہ سی انہاں دا حاکماں دا کئی واری ابدالی نے شری ہرمندر صاحب دے اتے بھی ہلا بولیا مسے رنگڑ ورگے بھی شری ہرمندر صاحب منجا ڈاہ کے بیٹھے رہے کہن دا بھاو صرف اینا وا کہ ہرمندر صاحب ٹایا بھی گیا ابدالی نے توپاں نال شری ہرمندر صاحب جڑا اے اڑایا سی پر ویکھو کڈی کمال دی گل ہے جدوں ہرمندر صاحب دے اتے توپاں چلائیاں نا احمد شاہ ابدالی نے تے ایک توپ دا گوڑا ہرمندر صاحب دیاں نیاں چ جدوں ماریا گیا ایک اٹ ہرمندر صاحب دیاں پرکرماں دے وچوں اکھڑ کے آئی تے جڑا اے ابدالی سی نا اے گھوڑے دے اتے سوار سی گا احمد شاہ ابدالی گھوڑے تے سوار ایک اٹ اکھڑ کے ہرمندر صاحب دیاں پرکرماں چوں آئی تے ابدالی دے نک دے اتے آن کے وجھی پورے زور نال اٹ ابدالی دے نک تے جدوں وجھی اے گھوڑے تو بڑک کے تھلے ڈگ پیا ایسا اے دا تن زخمی ہویا خون اخیر تک بند نہیں ہویا وید حکیم اے دا بےانت علاج کردے رہے ਇਹ ਠੀਕ ਨਹੀਂ ਹੋਇਆ ਤੇ ਕੁਝ ਦਿਨਾਂ ਤੱਕ ਉਸ ਇੱਟ ਦੇ ਵੱਜਣ ਦੇ ਕਾਰਨ ਉਸ ਜ਼ਖਮ ਨਾਲ ਹੀ ਅਬਦਾਲੀ ਦੀ ਮੌਤ ਹੋ ਗਈ। ਇਹ ਅਬਦਾਲੀ ਉਸ ਇੱਟ ਦੇ ਨਾਲ ਹੀ ਮਰ ਗਿਆ ਸੀ, ਖਤਮ ਹੋ ਗਿਆ ਸੀ। ਇਹਨਾਂ ਨੂੰ ਉਸ ਵਕਤ ਇਹਨਾਂ ਲੋਕਾਂ ਨੂੰ ਉਸ ਵੇਲੇ ਪਤਾ ਲੱਗਾ ਸੀ, ਕਹਿੰਦੇ ਇੱਥੇ ਕੋਈ ਅਗੰਮੀ ਸ਼ਕਤੀ ਆ, ਇੱਥੇ ਕੋਈ ਅਗੰਮੀ ਤਾਕਤ ਆ, ਜਿਸ ਨੇ ਵੀ ਇਸ ਗੁਰੂ ਘਰ ਦੇ ਨਾਲ ਵੈਰ ਪਾਇਆ ਉਹ ਸਦਾ ਵਾਸਤੇ ਦੁਨੀਆਂ ਤੋਂ ਫਨਾ ਹੋ ਗਿਆ, ਖਤਮ ਹੋ ਗਿਆ। ਜਿਸ ਨੇ ਭਾਵੇਂ ਕੋਈ ਹੋਵੇ, ਕਹਿਣ ਦਾ ਭਾਵ ਇਹ ਉਹ ਅਸਥਾਨ ਆ ਜਿੱਥੇ ਸਾਧ ਸੰਗਤ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਬਣਾ ਲਿਆ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਪਾਵਨ ਅਸਥਾਨ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਹਰਿਮੰਦਰ ਵੱਲ ਵੇਖ ਕੇ ਆਖਿਆ ਸੀ, ਡਿੱਠੇ ਸਭੇ ਥਾਮ ਨਹੀਂ ਦੁੱਧ ਜੇਹਿਆ, ਬਦਹੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਈਐ ਰਾਮਦਾਸ ਸਰ। ਜੇ ਮਸੇ ਰੰਗੜ ਵਰਗੇ ਵੀ ਉੱਥੇ ਬੈਠੇ ਤੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਬੀਕਾਨੇਰ ਦੇ ਜੰਗਲਾਂ ਦੇ ਵਿੱਚੋਂ ਸਾਧ ਸੰਗਤ ਤੋਂ ਚੱਲ ਕੇ ਆਏ ਔਰ ਮਸੇ ਰੰਗੜ ਦਾ ਸਿਰ ਲਾ ਕੇ ਨੇਜੇ ਦੇ ਉੱਤੇ ਟੰਗ ਕੇ ਬੀਕਾਨੇਰ ਦੇ ਜੰਗਲਾਂ ਵਿੱਚ ਲੈ ਕੇ ਗਏ ਸਿੱਖ, ਕਿ ਆ ਜੇ ਉਸ ਮਸੇ ਰੰਗੜ ਦਾ ਸਿਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਕਰਨੀ ਚਾਹੁੰਦਾ ਸੀ, ਫਨਾ ਹੋ ਗਿਆ। ਕੋਈ ਵੀ ਉੱਥੇ ਗਿਆ ਮਸਾ ਰੰਗੜ ਹੋਵੇ, ਭਾਵੇਂ ਉਹ ਜਮਾਲ ਖਾਂ ਵਰਗੇ ਹੋਣ, ਭਾਵੇਂ ਉਹ ਅਬਦਾਲੀ ਵਰਗੇ ਹੋਣ, ਭਾਵੇਂ ਉਹ ਨਾਦਰ ਸ਼ਾਹ ਤੇ ਭਾਵੇਂ ਜ਼ਕਰੀਆ ਖਾਂ ਵਰਗੇ ਹੋਣ, ਭਾਵੇਂ ਮੀਰ ਮੰਨੂ ਤੇ ਯਹੀਆ ਖਾਂ ਵਰਗੇ ਹੋਣ, ਸਭ ਫਨਾ ਹੋ ਗਏ, ਸਭ ਖਤਮ ਹੋ ਗਏ। ਕਹਿਣ ਦਾ ਭਾਵ ਉਸ ਵਕਤ ਕੀ ਸੀ, ਜਦੋਂ ਪਤਾ ਲੱਗ ਗਿਆ ਕਿ ਇੱਥੇ ਅੰਮ੍ਰਿਤਸਰ ਸਿੱਖਾਂ ਨੂੰ ਵੜਨ ਹੀ ਨਹੀਂ ਦਿੱਤਾ ਜਾਏਗਾ, ਸਿੱਖ ਜੰਗਲਾਂ ਵਿੱਚ ਸਿਰਾਂ ਦੇ ਮੁੱਲ ਪੈਂਦੇ ਸੀ ਸਿੱਖਾਂ ਦੇ, ਉੱਥੋਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਲਾ ਲੈਂਦਾ ਸੀ। ਉਦੋਂ ਇਹ ਅਰਦਾਸ ਦੇ ਵਿੱਚ ਲਫ਼ਜ਼ ਅੰਕਿਤ ਕੀਤੇ ਗਏ, ਸਮੇਂ ਸਮੇਂ ਉੱਤੇ ਨਾ ਅਰਦਾਸ ਦੇ ਵਿੱਚ ਵਾਧਾ ਹੁੰਦਾ ਰਿਹਾ। ਉਦੋਂ ਇਹ ਕਿਹਾ ਗਿਆ ਕਿ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਦੀ ਵੀ ਸਿੱਖ ਅਰਦਾਸ ਦੇ ਵਿੱਚ ਮੰਗ ਕਰੇ ਕਿ ਅਸੀਂ ਉੱਥੇ ਜਾ ਕੇ ਇਸ਼ਨਾਨ ਕਰੀਏ ਤੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਸਿਜਦਾ ਕਰਕੇ ਉਸ ਧਾਰਮਿਕ ਅਸਥਾਨ ਦੇ ਉੱਤੇ ਸਿਰ ਚੁਕਾਈਏ ਆਪਣਾ ਜਾ ਕੇ। ਔਰ ਉਸ ਵਕਤ ਦੇ ਵੀ ਜ਼ਿਕਰ ਆਉਂਦੇ ਆ ਕਿ ਸਾਧ ਸੰਗਤ ਜਿਹੜੇ ਸਿੱਖ ਸਨ ਉਸ ਵੇਲੇ ਵੀ ਹਨੇਰੇ ਸਵੇਰੇ ਰਾਤ ਅੱਧੀ ਰਾਤ ਸਿੱਖ ਉਦੋਂ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਤੇ ਮੱਥਾ ਟੇਕ ਜਾਇਆ ਕਰਦੇ ਸਨ। ਉਸ ਵਕਤ ਵੀ ਕਈ ਸ਼ਹਾਦਤਾਂ ਦਾ ਜ਼ਿਕਰ ਵੀ ਉਸ ਵਕਤ ਦਾ ਆਇਆ। ਇੱਕ ਕਵੀ ਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਇੱਥੋਂ ਤੱਕ ਲਿਖ ਗਿਆ, ਪਤਾ ਕੀ ਕਹਿੰਦਾ ਉਹ ਕਹਿੰਦਾ ਅਸਲ ਦੇ ਵਿੱਚ ਨਾ ਪਰਮਾਤਮਾ ਨੇ ਨਾ ਕਹਿੰਦਾ ਦੋ ਬੈਕੁੰਠ ਬਣਾਏ, ਦੋ ਸੱਚਖੰਡ, ਇੱਕ ਦਰਗਾਹ ਵਾਲਾ ਇੱਕ ਸ੍ਰੀ ਹਰਿਮੰਦਰ, ਤੇ ਕਹਿੰਦਾ ਦੋਵਾਂ ਨੂੰ ਪਤਾ ਕੀ ਕੀਤਾ। ਕਵੀ ਦੀ ਆਪਣੀ ਕਲਪਨਾ ਹੈ ਨਾ, ਕਵੀ ਦਾ ਆਪਣਾ ਢੰਗ ਹੈ ਕਿਸੇ ਅਸਥਾਨ ਦੀ ਉਪਮਾ ਕਰਨ ਦਾ, ਉਹਦਾ ਆਪਣਾ ਢੰਗ ਹੈ ਕਵੀ ਦਾ। ਉਸ ਕਵੀ ਦਾ ਨਾਂ ਹੈ ਹਰੀਦਾਸ। ਉਹ ਕਹਿੰਦਾ ਦੋਵਾਂ ਨੂੰ ਨਾ ਕਹਿੰਦਾ ਤੱਕੜੀ ਚ ਪਾ ਲਿਆ, ਦੋਵਾਂ ਬੈਕੁੰਠਾਂ ਨੂੰ, ਇੱਕ ਹਰਿਮੰਦਰ ਸਾਹਿਬ, ਇੱਕ ਦਰਗਾਹ ਵਾਲਾ ਬੈਕੁੰਠ ਸੱਚਖੰਡ ਜਿਹੜਾ। ਅੱਜ ਹਰਿਮੰਦਰ ਸਾਹਿਬ ਨੂੰ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ ਸਤਿਕਾਰ ਨਾਲ। ਉਹ ਕਹਿੰਦਾ ਦੋਵਾਂ ਨੂੰ ਦੋਵਾਂ ਪੱਲਿਆਂ ਚ ਪਾ ਲਿਆ, ਤੱਕੜੀ ਦੇ ਦੋਵਾਂ ਪੱਲਿਆਂ ਚ ਪਾ ਲਿਆ, ਤੇ ਜਦੋਂ ਤੋਲਣ ਲੱਗੇ ਨਾ, ਜਦੋਂ ਤੱਕੜੀ ਚੁੱਕੀ ਤੋਲਣ ਵਾਸਤੇ, ਜਦੋਂ ਦੋਵੇਂ ਪੱਲੇ ਉਠਾਏ ਚੁੱਕੇ, ਤੇ ਕਹਿੰਦਾ ਜਿਹੜਾ ਹੌਲਾ ਸੀ ਨਾ, ਜਿਹੜਾ ਹੌਲਾ ਸੀ ਕਹਿੰਦਾ ਉਹ ਆਕਾਸ਼ ਵਾਲੇ ਪਾਸੇ ਨੂੰ ਚਲਾ ਗਿਆ, ਕਹਿੰਦਾ ਜਿਹੜਾ ਭਾਰਾ ਸੀ ਨਾ ਕਹਿੰਦਾ ਉਹ ਪੱਲਾ ਚੁੱਕਿਆ ਹੀ ਨਹੀਂ ਗਿਆ, ਕਹਿੰਦਾ ਉਹ ਧਰਤੀ ਦੇ ਉੱਤੇ ਹੀ ਰਹਿ ਗਿਆ, ਉਹ ਸ੍ਰੀ ਹਰਿਮੰਦਰ ਸਾਹਿਬ ਆ ਕੇ। ਭਾਵ ਕਹਿਣ ਦਾ ਉਹਦੇ ਨਾਲੋਂ ਵੀ ਬਹੁਤ ਹੀ ਮਾਨਤਾ। ਉਹ ਵਿਦਵਾਨ ਕਹਿੰਦਾ ਇਹ ਦੁਨੀਆਂ ਦਾ ਸੱਚਖੰਡ ਆ, ਸੰਸਾਰ ਅੱਖੀਆਂ ਨਾਲ ਦਰਸ਼ਨ ਕਰਦਾ, ਉਹ ਤੇ ਕਿਸੇ ਨੇ ਤੱਕਿਆ ਨਹੀਂ। ਦਰਗਾਹ ਵਾਲਾ ਜੇ ਕਿਸੇ ਨੇ ਵੇਖਿਆ ਤੇ ਉਹਦੀ ਮੌਜ ਆ, ਉਹ ਆਪਣੇ ਆਪ ਚ ਆ, ਪਰ ਕਹਿੰਦੇ ਜਿਹਨੇ ਵੇਖਿਆ ਅੱਖੀਆਂ ਨਾਲ, ਜਿਹਨੂੰ ਇੱਥੇ ਸ਼ਾਂਤੀ ਮਿਲੀ, ਉਹ ਕਹਿੰਦਾ ਹਰਿਮੰਦਰ ਅਰ ਬੈਕੁੰਠ ਕੋ ਤੋਲ ਲਿਓ ਹਰੀਦਾਸ, ਭਾਰਾ ਥਾ ਸੋ ਗਿਰ ਪਰਿਓ ਹੌਲਾ ਚੜਿਓ ਆਕਾਸ਼। ਕਹਿੰਦਾ ਹੌਲਾ ਆਕਾਸ਼ ਨੂੰ ਚਲਾ ਗਿਆ, ਭਾਰਾ ਸੰਸਾਰ ਤੇ ਰਹਿ ਗਿਆ, ਕਹਿੰਦਾ ਹਰਿਮੰਦਰ ਉਹਦੇ ਨਾਲੋਂ ਵੀ ਭਾਰਾ। ਇੱਕ ਵਿਦਵਾਨ ਦੀ ਮੈਨੂੰ ਗੱਲ ਬੜੀ ਪਿਆਰੀ ਲੱਗੀ, ਉਹ ਪਤਾ ਕੀ ਕਹਿੰਦਾ, ਕਹਿੰਦਾ ਮੈਂ ਸਾਰੀ ਦੁਨੀਆ ਦੇ ਜਿੰਨੇ ਧਾਰਮਿਕ ਅਸਥਾਨ ਆ, ਬੜੇ ਬੜੇ ਵੱਡੇ ਧਰਮਸ਼ਾਲਾ ਮੰਦਰ ਗਿਰਜਾ ਘਰ, ਕਹਿੰਦਾ ਮੈਂ ਸਾਰੇ ਵੇਖੇ ਆ, ਗੁਰਦੁਆਰੇ ਵੇਖੇ ਆ, ਹਰਿਮੰਦਰ ਸਾਹਿਬ ਬਾਰੇ ਕਹਿੰਦਾ ਮੈਂ ਸੁਣਦਾ ਹੁੰਦਾ ਸਾਂ ਕਿ ਇਹ ਹਰੀ ਮੰਦਰ, ਇਹਨੂੰ ਲੋਕ ਗੋਲਡਨ ਟੈਂਪਲ ਕਹਿੰਦੇ ਆ, मैं समझदा सा यह सोने का मंदिर होएगा, सुनहरी मंदिर आए अज तक कहना मैं यह समझदा रहा सा यह सोने का मंदिर है, सुनहरी मंदिर आ। पर कहना जदों मैं आया, मैं आके हरिमंदर साहब का दर्शन किया, तो कहना मैनू पता लगा भाई श्री हरिमंदर साहब की महिमा, श्री हरिमंदर साहब की महानता एक सोने का मंदिर करके नहीं, कहिंदा श्री हरिमंदर साहब की महानता रब का घर होने करके है। यह रब का घर है, यह सोने का होने करके महानता नहीं, कहिंदा यह रब का घर होने करके महानता है। कहिंदा मैं ताजमहल भी वेख्या आ, हरिमंदर साहब भी वेख्या। कहिंदा जे कोई मैनू यह पूछे भी इन्हां दोवां दे विच्चों सोहना कौन है, ताजमहल बहुता सोहना है कि हरिमंदर बहुता सोहना है, तो कहिंदा मेरा जवाब पता की आ, कहिंदा मैं यह कहांगा कि ताजमहल इन्ना सोहना है, इन्ना प्यारा है ताजमहल, जिवें किसी मुरदे नूं चिट्टे कपड़े दे विच लवेटिया होवे, चिट्टे कपड़े च किसी मुरदे नूं लवेटिया होवे, इन्ना सोहना, बड़े कीमती कपड़े च, बड़े कीमती ते बहुमुल्ले चिट्टे कपड़े विच किसी मुरदे नूं लवेटिया होवे, इदां दा ताजमहल आ। क्यों? क्योंकि ताजमहल के अंदर एक औरत की कबर है, मुमताज महल है ना जी, मुमताज महल से जी, याद में ताजमहल बनवाया गया, वो अंदर एक कबर का दर्शन होता है। तो कहता हरिमंदर साहब इना सोहना आ, हुण ध्यान दिओ जी, कहता हरिमंदर इना सोहना आ जिमें एक अमृत दे भरे घड़े नूं, जिवें एक अमृत दे भरे हुए घड़े नूं कहिंदा सोने दे नाल शिंगारिया होए, हरिमंदर साहब इन्ना सोहना है। कहिंदा ताजमहल विच एक मुर्दा औरत दफन कीती गई है, उत्थे मुर्दा औरत दी कबर दा ही तुहानू वेखण नूं मिलेगी। कहिंदा श्री हरिमंदर साहब दे अंदर मौत नहीं, कहिंदा इत्थे जिंदगी मिलदी है, क्योंकि इत्थे रब दी रूह श्री गुरु ग्रंथ साहब महाराज दा प्रकाश कीता होया है। वो कहना मैं दुनिया के लोगों को कहना है, दुनिया के लोगों जे जीउंदे जी सचखंड का दर्शन करना है, जीउंदे जी अल्लाह खुदा का दर्शन करना है, ते आओ अमृतसर साहब की धरती से मैं साक्षात तुहानू रब दे घर का दर्शन करा सकता है। उन्हें चार पंक्तियां बड़िया सोहनिया लिखिया, वो पता वेखो हुण एक गल, ए नहीं भी वह सिखां दा ही मंदिर आ, यह ठीक है कि आप नमस्कारा करते वो चारे दरवाजे चौं वरना वास्ते सांझे आ, उत्थे जेड़ा भी जाके नमस्कार करे मत्था टेके हर एक नूं शांति मिल सकती, वह सबना का सांझा मंदिर आ, सबना का सांझा घर आ, सबना का सांझा द्वारा आ। जिवें रब सारिआं दा सांझा आ, परमात्मा किसी एक दी मलकीयत नहीं, वह सबना का सांझा आ। कहिंदा इसे तरह श्री हरिमंदर साहब सारी खलकत वास्ते सांझा है। उन्हें चार लाइना बड़िया सोहनिया लिखिया, वो कहिंदा जदों मैं गया हरिमंदर साहब अमृतसर दर्शन करन ते की वेख्या, कहिंदा हिंदू को अंदर जाते देखा, श्री हरिमंदर साहब दे, कहिंदा हिंदू को अंदर जाते देखा, मुस्लिम को बाहर आते देखा, अशूत को हलवा खाते देखा, मैंने सिखों को बाणी गाते देखा। उथे जा कहिंदा सिखों को बाणी गाते देखा, अब जन्नत का सरोवर, अब जन्नत का सरोवर जहां है बहता, कहिंदा मुझे तो ऐसा लगता है कि खुदा पाक यहीं है रहता। कहिंदा मैनू इदां लगता आ यह जन्नत का सरोवर आ श्री हरिमंदर साहब, और कहिंदा हद होगी मैं इथों तक कह सकदा वा कि मैनू लगता कि पवित्र खुदा की मूरत, पवित्र रब अल्लाह ताला इस हरिमंदर साहब के अंदर चौंकड़ा मार के बैठा हुआ है। कहिंदा यह ऐसा पावन अस्थान है, और साध संगत सच जाण्यो जे वह पावन अस्थान के दर्शन इशनाना की मंग सिख हर वक्त करता है। भाई वीर सिंह होरां ने तो इथों तक लिखिया, वह कहिंदे जेड़ा श्री हरिमंदर साहब आ कहिंदे वह मेरे वास्ते बैटरी चार्ज का काम करता है। जदों कहिंदे मेरी सुरत किते प्रभु नालों टुटन लगे, मेरी सुरत परमेश्वर नाल ना जुड़ती होवे, कहिंदे मैनू श्री हरिमंदर साहब चेते आ जांदा। भाई वीर सिंह कहिंदा मैं जाना श्री हरिमंदर साहब ते जाके ਕਹਿੰਦੇ ਜਦੋਂ ਮੈਂ ਸਰੋਵਰ ਦੀਆਂ ਪਰਕਰਮਾ ਦੇ ਕਿਨਾਰੇ ਕਹਿੰਦੇ ਦਰਸ਼ਨੀ ਡਿਓੜੀ ਤੋਂ ਪੌੜੀਆਂ ਉਤਰਦਾ ਆ ਤੇ ਉਤਰ ਕੇ ਕਹਿੰਦੇ ਮੇਰੇ ਹੱਥ ਜੁੜਦੇ ਆ, ਕੰਨਾਂ ਦੇ ਵਿੱਚ ਮਿੱਠੀ ਮਿੱਠੀ ਕੀਰਤਨ ਦੀ ਧੁਨ ਪੈਂਦੀ ਆ, ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਨਜ਼ਰ ਆਉਂਦਾ ਆ। ਕਹਿੰਦੇ ਜਦੋਂ ਮੇਰਾ ਮੱਥਾ ਪਰਕਰਮਾ ਵਿੱਚ ਜਾ ਕੇ ਧਰਤੀ ਦੇ ਉੱਤੇ ਲੱਗਦਾ ਆ, ਦਿਲ ਦੇ ਵਿੱਚੋਂ ਹੂਕ ਤੇ ਤਰਲਾ ਨਿਕਲਦਾ ਕਰਦਾ ਅਰਦਾਸ, ਕਹਿੰਦੇ ਜਦੋਂ ਮੈਂ ਨਮਸਕਾਰ ਕਰਕੇ ਉਤਾਂਹ ਖੜਾ ਹੁੰਦਾ, ਕਹਿੰਦਾ ਮੇਰੀ ਟੁੱਟੀ ਹੋਈ ਸੁਰਤ ਰੱਬ ਨਾਲ ਜੁੜ ਜਾਂਦੀ ਆ, ਮੇਰੀ ਟੁੱਟੀ ਹੋਈ ਸੁਰਤ ਪਰਮੇਸ਼ਰ ਨਾਲ ਜੁੜ ਜਾਂਦੀ ਹੈ, ਇਹ ਅਸਥਾਨ ਮੈਨੂੰ ਪਰਮੇਸ਼ਰ ਪ੍ਰਭੂ ਦਿਆਂ ਚਰਨਾਂ ਵਿੱਚ ਲੀਨ ਕਰ ਦਿੰਦਾ ਹੈ। ਤੇ ਸਾਧ ਸੰਗਤ ਕਹਿਣ ਦਾ ਭਾਵ ਉਹ ਸਭਨਾਂ ਵਾਸਤੇ ਸਾਂਝਾ ਹੈ, ਇਹ ਜ਼ਰੂਰ ਯਾਦ ਰੱਖਣਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘੱਟ ਘੱਟ ਨਾਨਕ ਮਾਝਾ। ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੇ ਨਾਲ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਚੌਂਕੀਆਂ ਝੰਡੇ ਬੁੰਗੇ, ਚੌਂਕੀਆਂ ਤਿੰਨ ਤਰ੍ਹਾਂ ਦੀਆਂ, ਇੱਕ ਨਿਤਨੇਮ ਦੀਆਂ ਚੌਂਕੀਆਂ, ਧਿਆਨ ਰੱਖਣਾ, ਇੱਕ ਨਿਤਨੇਮ ਦੀਆਂ ਚੌਂਕੀਆਂ, ਇੱਕ ਇਤਿਹਾਸਕ ਚੌਂਕੀਆਂ। ਜਿਵੇਂ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਨਾ, ਉਹਨਾਂ ਦਾ ਨਾਮ ਹੀ ਚੌਂਕੀ ਰੱਖਿਆ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਚਰਨ ਕਮਲ ਦੀ ਚੌਂਕੀ, ਸ਼ਾਮ ਨੂੰ ਸੋਦਰ ਦੀ ਚੌਂਕੀ, ਆਰਤੀ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਲਿਆਣ ਰਾਗ ਜਦੋਂ ਪੜਿਆ ਜਾਏ, ਜਦੋਂ ਸੋਦਰ ਪੜਿਆ ਜਾਏ, ਇਸ ਤਰ੍ਹਾਂ ਕਰਕੇ ਉਹਨਾਂ ਦਾ ਨਾਮ ਹੀ ਚੌਂਕੀਆਂ ਰੱਖਿਆ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਨ, ਦਾਸ ਨੇ ਇੱਕ ਦਿਨ ਜ਼ਿਕਰ ਕੀਤਾ ਸੀ ਇਸ ਗੱਲ ਦਾ, ਉਸ ਵਕਤ ਵੀ ਦੀਵਾਲੀ ਵਾਲੇ ਦਿਨ ਦਾਸ ਨੇ ਦੱਸਿਆ ਸੀ, ਉਸ ਵਕਤ ਵੀ ਬਾਬਾ ਬੁੱਢਾ ਜੀ ਨੇ ਚੌਂਕੀਆਂ ਸ਼ੁਰੂ ਕੀਤੀਆਂ ਸਨ। ਉਹ ਚੌਂਕੀਆਂ ਇਤਿਹਾਸਕ ਚੌਂਕੀਆਂ, ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਹੋ ਜਾਣ, ਉਹਦੇ ਤੋਂ ਬਾਅਦ ਢੋਲਕੀਆਂ ਛੈਣੇ ਲੈ ਕੇ ਤੇ ਵਿਰਾਗਮਈ ਸ਼ਬਦ ਜਿਹੜੇ ਆ ਉਹ ਬਾਬਾ ਬੁੱਢਾ ਜੀ ਤੇ ਸਾਰੀਆਂ ਸੰਗਤਾਂ ਨੇ ਮਿਲ ਕੇ ਪ੍ਰਕਰਮਾ ਦੇ ਵਿੱਚ ਪੜਿਆ ਕਰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਖਾਸਣ ਅਸਥਾਨ ਤੇ ਲਿਜਾਇਆ ਕਰਨਾ। ਉਸ ਵਕਤ ਸਾਧ ਸੰਗਤ ਜਿਹੜੀ ਪਰੰਪਰਾ ਬਾਬਾ ਬੁੱਢਾ ਜੀ ਨੇ ਤੋਰੀ ਸੀ ਉਹ ਅੱਜ ਤੱਕ ਵੀ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਕਾਇਮ ਹੈ, ਉਹਨੂੰ ਵੀ ਚੌਂਕੀ ਕਿਹਾ ਜਾਂਦਾ ਹੈ। ਇੱਕ ਉਹ ਚੌਂਕੀਆਂ ਨੇ ਜਦੋਂ ਸੰਗਤਾਂ ਕਿਤੇ ਦੂਰ ਦੁਰੇਡਿਓ ਚੱਲ ਕੇ ਗੁਰੂ ਚਰਨਾਂ ਚ ਆਇਆ ਕਰਦੀਆਂ ਸਨ ਤੇ ਉਦੋਂ ਵੀ ਸੰਗਤਾਂ ਦੇ ਕੋਲ ਛੈਣੇ ਢੋਲਕੀਆਂ ਜਾਂ ਸਾਜ਼ ਆਦਿਕ ਹੋਣੇ ਤੇ ਉਦੋਂ ਵੀ ਸੰਗਤਾਂ ਨੇ ਬਾਣੀ ਪੜ੍ਹਦਿਆਂ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਆਉਣਾ, ਉਹਨੂੰ ਵੀ ਕਿਹਾ ਜਾਂਦਾ ਵੀ ਸੰਗਤਾਂ ਦੀ ਚੌਂਕੀ। ਕਈ ਵਾਰੀ ਪਤਾ ਕੀ ਹੁੰਦਾ, ਅੱਜ ਵੀ ਮੈਂ ਕਈ ਵਾਰੀ ਤੱਕਣਾ ਵਾਂ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਕਈ ਵਾਰੀ ਰਾਤ ਨੂੰ ਸੰਗਤਾਂ ਦੀ ਚੌਂਕੀ ਕੀਰਤਨ ਕਰਦਿਆਂ ਜਾਂਦੀ ਆ, ਤੁਰ ਕੇ ਸੰਗਤਾਂ ਜਾਂਦੀਆਂ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਕਿਧਰੇ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ, ਜਿਵੇਂ ਆਪਣੇ ਵੀ ਇੱਥੇ ਕਈ ਚੌਂਕੀਆਂ ਆਪਣੇ ਸ਼ਹਿਰ ਤੋਂ ਲੁਧਿਆਣੇ ਤੋਂ ਆਲਮਗੀਰ ਸਾਹਿਬ ਵੀ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਜਾਂਦੀਆਂ। ਇਹ ਹੈ ਸੰਗਤੀ ਚੌਂਕੀ, ਭਾਵ ਕਿ ਇੱਕ ਹੋ ਗਈਆਂ ਨਿਤਨੇਮ ਦੀਆਂ ਚੌਂਕੀਆਂ ਜਿਵੇਂ ਹਰਿਮੰਦਰ ਸਾਹਿਬ ਕੀਰਤਨ ਦੀ ਪਰੰਪਰਾ ਦਾਸ ਨੇ ਦੱਸੀ ਹੈ, ਇੱਕ ਆ ਇਤਿਹਾਸਕ ਚੌਂਕੀਆਂ ਜਿਹੜੀਆਂ ਇਤਿਹਾਸ ਨਾਲ ਸੰਬੰਧ ਰੱਖਦੀਆਂ, ਜਿਵੇਂ ਬਾਬਾ ਬੁੱਢਾ ਜੀ ਨੇ ਚੌਂਕੀ ਸ਼ੁਰੂ ਕੀਤੀ ਸੀ, ਹੈ ਸ਼ਬਦ ਗਾਉਣ ਨਾਲ ਹੀ ਸੰਬੰਧ ਹੈ ਚੌਂਕੀ ਦਾ, ਤੇ ਇੱਕ ਸੰਗਤੀ ਚੌਂਕੀਆਂ ਜਿਹੜੀਆਂ ਸੰਗਤਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਾਂਦੀਆਂ। ਅੱਜ ਵੀ ਆਪਾਂ ਅੰਮ੍ਰਿਤ ਵੇਲੇ ਗੁਰੂ ਸਾਹਿਬਾਂ ਦੇ ਜਦੋਂ ਗੁਰਪੁਰਬ ਆਉਂਦੇ ਆ ਤੇ ਉਸ ਵੇਲੇ ਅੱਜ ਆਪਾਂ ਨਾਂ ਭਾਵੇਂ ਉਹ ਅੰਮ੍ਰਿਤ ਵੇਲਾ ਆ, ਤਾਂ ਕਰਕੇ ਉਹਨੂੰ ਆਪਾਂ ਪ੍ਰਭਾਤ ਫੇਰੀ ਦਾ ਨਾਂ ਦਿੱਤਾ ਆ। ਅਸਲ ਦੇ ਵਿੱਚ ਇਹ ਪ੍ਰਭਾਤ ਫੇਰੀ ਵੀ ਉਹਨਾਂ ਚੌਂਕੀਆਂ ਦੀ ਤਰ੍ਹਾਂ ਹੀ ਇਹ ਸੰਬੰਧ ਰੱਖਦੀ ਆ ਕਿ ਅੰਮ੍ਰਿਤ ਵੇਲੇ ਵੀ ਉਹ ਚੌਂਕੀਆਂ ਹੀ ਕੱਢੀਆਂ ਜਾਂਦੀਆਂ। ਇਹਨੂੰ ਵੀ ਅਰਦਾਸ ਵਿੱਚ ਕਿਹਾ ਜਾਂਦਾ ਵਾ ਵੀ ਇਹ ਜਿਹੜੀਆਂ ਚੌਂਕੀਆਂ ਹਨ ਇਹ ਜੁਗੋ ਜੁਗ ਅਟਲ ਰਹਿਣ, ਭਾਵ ਕਿ ਗੁਰੂ ਗੁਰੂ ਸੰਗਤਾਂ ਜਪਦੀਆਂ ਰਹਿਣ, ਇਹ ਚੌਂਕੀਆਂ ਸਦਾ ਵਾਸਤੇ ਨਿਕਲਦੀਆਂ ਰਹਿਣ ਤੇ ਜਿਹੜੀਆਂ ਸੰਗਤਾਂ ਵਾ ਇਹ ਗੁਰੂ ਕੇ ਸ਼ਬਦ ਨਾਲ ਜੁੜੀਆਂ ਰਹਿਣ, ਸ਼ਬਦ ਗਾਉਂਦੀਆਂ ਰਹਿਣ ਔਰ ਇਹ ਜੁਗੋ ਜੁਗ ਅਟਲ ਰਹੇ। ਇਹਦਾ ਇਹ ਮਤਲਬ ਹੈ ਕਿ ਜੁਗਾਂ ਤੱਕ ਇਹ ਸਿੱਖ ਜਿਹੜੇ ਆ ਇਹ ਗੁਰੂ ਕੇ ਸ਼ਬਦ ਨਾਲ ਜੁੜੇ ਰਹਿਣ ਤੇ ਇਹ ਸ਼ਬਦ ਗਾਉਂਦੇ ਰਹਿਣ। ਚੌਂਕੀਆਂ ਝੰਡੇ, ਝੰਡੇ ਦਾ ਅਰਥ ਹੈ ਨਿਸ਼ਾਨ ਸਾਹਿਬ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਨਿਸ਼ਾਨ ਦਾ ਰੰਗ ਆ ਜਿਹੜਾ ਇਹ ਕੇਸਰੀ ਕੀਤਾ ਗਿਆ ਸੀ, ਇਹ ਬੜਾ ਚੜ੍ਹਦੀ ਕਲਾ ਦਾ ਸੂਚਕ ਸੀ। ਕਈਆਂ ਵਿਦਵਾਨਾਂ ਨੇ, ਮੈਂ ਬਹੁਤ ਗਹਿਰਾਈ ਤੱਕ ਨਹੀਂ ਜਾਣਾ, ਕਈਆਂ ਵਿਦਵਾਨਾਂ ਨੇ ਇਹ ਗੱਲ ਲਿਖੀ ਆ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨ ਹੁੰਦਾ ਸੀ ਪਰ ਉਹਦਾ ਰੰਗ ਚਿੱਟਾ ਹੁੰਦਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਅਸਲੀਅਤ ਇਹ ਆ ਵੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਬਣਾਇਆ, ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਦੋ ਨਿਸ਼ਾਨ ਸਾਹਿਬ ਝੁਲਾਏ ਗਏ। ਅੱਜ ਵੀ ਉਹ ਦੋਵੇਂ ਨਿਸ਼ਾਨ ਸਾਹਿਬ ਜਿਹੜੇ ਆ ਉਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲਹਿਰਦੇ ਆ, ਤੇ ਦੋਵੇਂ ਨਿਸ਼ਾਨ ਸਾਹਿਬਾਂ ਦਾ ਰੰਗ ਕੇਸਰੀ ਆ। ਔਰ ਦੂਸਰੀ ਗੱਲ ਇਹ ਜੇ ਵੀ ਉਹ ਦੋਵੇਂ ਨਿਸ਼ਾਨ ਸਾਹਿਬ ਆਪਸ ਦੇ ਵਿੱਚ ਉੱਤੋਂ ਤਾਰਾਂ ਦੇ ਨਾਲ ਉਹਨਾਂ ਦੀ ਸਾਂਝ ਆ, ਜਿਵੇਂ ਜੋੜੇ ਹੋਏ ਬੰਨੇ ਹੋਏ ਇੱਕ ਦੂਜੇ ਨਾਲ, ਦੋਵੇਂ ਇੱਕ ਦੂਜੇ ਦੇ ਆਸਰੇ ਦੇ ਉੱਤੇ ਖੜੇ ਆ, ਜਿਵੇਂ ਤਾਰਾਂ ਇਸ ਢੰਗ ਨਾਲ ਉਹਨਾਂ ਦੀਆਂ ਬੰਨੀਆਂ ਗਈਆਂ। ਉਹ ਦੋਵੇਂ ਨਿਸ਼ਾਨ ਸਾਹਿਬ ਮੀਰੀ ਅਤੇ ਪੀਰੀ ਦੇ ਸੂਚਕ ਆ। ਕੇਸਰੀ ਨਿਸ਼ਾਨ ਸਾਹਿਬ ਦੇ ਵਿੱਚ ਜਿਹੜਾ ਉੱਤੇ ਫਰਲਾ ਝੁੱਲਦਾ, ਉੱਤੇ ਫਰਲਾ ਨਾ ਬਣਾਇਆ, ਝੁੱਲਣ ਵਾਸਤੇ ਜਦੋਂ ਹਵਾ ਚੱਲਦੀ ਹੈ ਉਹ ਫਰਲਾ ਝੁੱਲਦਾ ਆ, ਉਹ ਝੁੱਲਣ ਦਾ ਪ੍ਰਤੀਕ ਆ ਆਜ਼ਾਦੀ ਦਾ। ਹਵਾ ਚੱਲੀ, ਉਸ ਫਰਲੇ ਨੂੰ ਕੋਈ ਇਹ ਤਾਂ ਨਹੀਂ ਨਾ ਕਹਿ ਸਕਦਾ ਵੀ ਤੂੰ ਨਾ ਝੁੱਲ, ਚੁੱਪ ਕਰ ਜਾ, ਨਹੀਂ ਕਹਿ ਸਕਦਾ ਨਾ। ਜਿਵੇਂ ਉਹ ਆਜ਼ਾਦੀ ਦੇ ਵਿੱਚ ਲਹਿਰਦਾ ਆ, ਆਕਾਸ਼ ਦੇ ਵਿੱਚ ਆ, ਫਿਰ ਉਹ ਆਜ਼ਾਦ ਆ ਨਾ ਬਿਲਕੁਲ, ਇਸੇ ਤਰ੍ਹਾਂ ਉਹ ਫਰਲੇ ਦਾ ਆਕਾਸ਼ ਦੇ ਵਿੱਚ ਲਹਿਰਨਾ ਇਹ ਸਿੱਖ ਪੰਥ ਤੇ ਖਾਲਸਾ ਪੰਥ ਦੀ ਆਜ਼ਾਦੀ ਦਾ ਸੂਚਕ ਆ ਕਿ ਇਸੇ ਤਰ੍ਹਾਂ ਜਿਹੜਾ ਸਿੱਖ ਆ ਉਹ ਸਿੱਖੀ ਵਿੱਚ ਪਰਪੱਕ ਹੋ ਕੇ ਸਾਰੀ ਦੁਨੀਆਂ ਦੇ ਵਿੱਚ ਵਿਚਰਦਾ ਵਾ, ਇਹ ਇੱਕ ਅਕਾਲ ਪੁਰਖ ਦਾ ਗੁਲਾਮ ਆ, ਰੱਬ ਤੋਂ ਬਿਨਾਂ ਇਹ ਸਿੱਖ ਕਿਸੇ ਦਾ ਗੁਲਾਮ ਨਹੀਂ ਹੈ। ਕਿਉਂਕਿ ਜਿਹੜਾ ਝੰਡਾ ਹੁੰਦਾ, ਨਿਸ਼ਾਨ ਹੁੰਦਾ ਨਾ, ਅਸਲ ਦੇ ਵਿੱਚ ਉਹ ਆਜ਼ਾਦੀ ਦਾ ਸੂਚਕ ਹੁੰਦਾ ਹੈ। ਉਸ ਫਰਲੇ ਦੇ ਵਿੱਚ ਇੱਕ ਕਾਲੇ ਰੰਗ ਦਾ ਖੰਡਾ ਬਣਿਆ ਹੈ। ਆਮ ਤੌਰ ਤੇ ਆਪਾਂ ਕਈ ਇਸ਼ਤਿਹਾਰ ਛਾਪਦੇ ਹਾਂ ਜਾਂ ਹੋਰਨਾਂ ਜਗ੍ਹਾ ਦੇ ਉੱਤੇ ਵੀ ਉਹ ਖੰਡਾ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ, ਬਣਾਇਆ ਜਾਂਦਾ, ਇਹ ਸਿੱਖ ਪੰਥ ਦਾ ਨਿਸ਼ਾਨ ਹੈ, ਧਿਆਨ ਦਿਓ। ਉਹਦੇ ਵਿੱਚ ਇੱਕ ਗੋਲ ਚੱਕਰ ਆ, ਉਸ ਖੰਡੇ ਦੇ ਵਿੱਚ ਇੱਕ ਗੋਲ ਚੱਕਰ ਆ, ਦੋ ਕਿਰਪਾਨਾਂ ਨੇ ਉਹਦੇ ਦੁਆਲੇ ਤੇ ਵਿਚਕਾਰ ਖੰਡਾ ਬਣਿਆ ਹੋਇਆ। ਗੋਲ ਚੱਕਰ, ਦੁਆਲੇ ਦੋ ਕਿਰਪਾਨਾਂ, ਵਿਚਕਾਰ ਖੰਡਾ, ਇਹਦਾ ਮਤਲਬ ਪਤਾ ਕੀ ਆ? ਜਿਹੜਾ ਗੋਲ ਚੱਕਰ ਆ ਉਹ ਸਾਰੇ ਵਿਸ਼ਵ ਦਾ, ਸਾਰੇ ਸੰਸਾਰ ਦਾ ਸੂਚਕ ਆ। ਆਲੇ ਦੁਆਲੇ ਲਕੀਰ ਮਾਰ ਲਈ, ਬਾਹਰ ਨਹੀਂ ਨਾ ਨਿਕਲਿਆ ਜਾਣਾ। ਇਹ ਸੂਚਕ ਆ ਕਿ ਜਿਹੜਾ ਖਾਲਸਾ ਪੰਥ ਆ, ਜਿਹੜਾ ਸਿੱਖ ਪੰਥ ਆ ਤੇ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ ਆ, ਇਹ ਪੰਥ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਵਾ, ਇਹ ਸਾਰੇ ਸੰਸਾਰ ਨੂੰ ਆਪਣਾ ਸਮਝਦਾ ਆ ਤੇ ਇਹ ਸਰਬੱਤ ਦਾ ਭਲਾ ਮੰਗਦਾ ਹੈ। ਉਹ ਜਿਹੜਾ ਗੋਲ ਚੱਕਰ ਆ ਉਹ ਸਾਰੇ ਵਿਸ਼ਵ ਦਾ ਸੂਚਕ ਆ ਕਿ ਸਿੱਖ ਸਾਰੇ ਸੰਸਾਰ ਨੂੰ ਆਪਣਾ ਸਮਝਦਾ ਆ ਤੇ ਕਿਸੇ ਦਾ ਬੁਰਾ ਨਹੀਂ ਮੰਗਦਾ। ਉਹ ਜਿਹੜੀਆਂ ਦੋ ਕਿਰਪਾਨਾਂ ਨੇ ਉਹਦੇ ਦੁਆਲੇ, ਇੱਕ ਸੱਜੇ ਇੱਕ ਖੱਬੇ, ਉਹ ਮੀਰੀ ਅਤੇ ਪੀਰੀ ਦੀਆਂ ਸੂਚਕ ਆ ਕਿ ਸਿੱਖ ਭਗਤੀ ਵੀ ਕਰਦਾ ਹੈ ਤੇ ਸਿੱਖ ਦੇ ਕੋਲ ਸ਼ਕਤੀ ਵੀ ਹੈ, ਇਹ ਦੇਗ ਵੀ ਤੇ ਤੇਗ ਨਾਲ ਵੀ ਸੰਬੰਧ ਰੱਖਦਾ ਹੈ, ਇਹ ਰਾਜਾ ਵੀ ਹੈ ਤੇ ਇਹ ਜੋਗੀ ਵੀ ਹੈ, ਇਹ ਸੰਤ ਵੀ ਹੈ ਤੇ ਇਹ ਸਿਪਾਹੀ ਵੀ ਹੈ। ਉਹ ਕਿਰਪਾਨਾਂ ਇਸ ਗੱਲ ਦੀਆਂ ਸੂਚਕ ਨੇ, ਮੀਰੀ ਅਤੇ ਪੀਰੀ ਦੀਆਂ। ਜਿਹੜਾ ਵਿਚਕਾਰਲਾ ਖੰਡਾ ਹੈ ਉਹ ਇਸ ਗੱਲ ਦਾ ਸੂਚਕ ਹੈ ਕਿ ਜਿਹੜਾ ਖੰਡਾ ਆ ਵਿਚਕਾਰ, ਖੰਡਾ ਦੋਵਾਂ ਪਾਸਿਆਂ ਤੋਂ ਤਿੱਖਾ ਹੁੰਦਾ ਹੈ, ਖੰਡਾ ਦੋਵਾਂ ਪਾਸਿਆਂ ਤੋਂ ਤਿੱਖਾ ਹੁੰਦਾ। ਸ੍ਰੀ ਸਾਹਿਬ ਕਿਰਪਾਨ ਇੱਕ ਪਾਸਿਓਂ ਤਿੱਖੀ ਆ, ਇਸੇ ਕਰਕੇ ਮਹਾਰਾਜ ਨੇ ਸਿੱਖੀ ਦਾ ਮਾਰਗ ਆ ਜਿਹੜਾ ਉਹਨੂੰ ਕਿਰਪਾਨ ਤਲਵਾਰ ਨਾਲ ਨਹੀਂ ਖੰਡੇ ਨਾਲ ਤਸ਼ਬੀਹ ਦਿੱਤੀ। ਖੰਨਿਓਂ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਚੜ੍ਹ, ਉੱਥੇ ਖੰਨਿਓਂ ਦਾ ਅਰਥ ਹੈ ਖੰਡਾ। ਇਸ ਕਰਕੇ ਇਹ ਜਿਹੜਾ ਮਾਰਗ ਆ ਇਹ ਖੰਡੇ ਵਰਗਾ ਤਿੱਖਾ ਆ, ਜਿਹੜਾ ਇਸ ਮਾਰਗ ਦੇ ਉੱਤੇ ਚੱਲੇਗਾ ਉਹਨੂੰ ਜੀਂਦੇ ਜੀ ਵੀ ਆਪਾ ਗਵਾਉਣਾ ਪਵੇਗਾ, ਔਰ ਜੇ ਇਸ ਮਾਰਗ ਦੇ ਉੱਤੇ ਚੱਲਣਾ ਆ ਤੇ ਆਖਰੀ ਵੇਲੇ ਵੀ ਜੇ ਪੰਥ ਦੀ ਖਾਤਰ, ਕੌਮ ਸਮਾਜ ਦੀ ਖਾਤਰ ਕੁਰਬਾਨੀ ਕਰਨੀ ਪਵੇ ਤੇ ਆਪਾ ਕੁਰਬਾਨ ਕਰਨਾ ਪਵੇਗਾ, ਤੇ ਜੇ ਕਿਤੇ ਸਾਡੇ ਧਰਮ ਦੇ ਉੱਤੇ, ਪੰਥ ਦੇ ਉੱਤੇ, ਕੌਮ ਦੇ ਉੱਤੇ, ਸਮਾਜ ਦੇ ਉੱਤੇ, ਸਿੱਖੀ ਦੇ ਉੱਤੇ ਜਾਂ ਸਾਡੇ ਧਾਰਮਿਕ ਅਸਥਾਨਾਂ ਉੱਤੇ ਕੋਈ ਧਾਵਾ ਬੋਲ ਕੇ ਆਉਂਦਾ ਆ ਤੇ ਇਹ ਖੰਡਾ ਸਾਡੀ ਆਜ਼ਾਦੀ ਦਾ ਵੀ ਸੂਚਕ ਆ, ਅਸੀਂ ਜੰਗ ਦੇ ਮੈਦਾਨ ਵਿੱਚ ਇਹ ਖੰਡਾ ਪਕੜ ਕੇ ਜੰਗ ਦੇ ਮੈਦਾਨ ਵਿੱਚ ਵੀ ਜੂਝ ਸਕਦੇ ਹਾਂ। ਕਹਿਣ ਦਾ ਭਾਵ, ਇੱਕ ਇੱਕ ਗੱਲ ਦਾ ਕੋਈ ਨਾ ਕੋਈ ਭਾਵ ਆ, ਇੱਕ ਇੱਕ ਗੱਲ ਦਾ ਕੋਈ ਨਾ ਕੋਈ ਮਤਲਬ ਆ, ਤੇ ਲਾਸਟ ਵਿੱਚ ਗੱਲ ਇਹ ਆ ਵੀ ਜਿਹੜਾ ਨਿਸ਼ਾਨ ਸਾਹਿਬ ਆ ਉਹ ਸਿੱਖਾਂ ਦੀ ਆਜ਼ਾਦੀ ਦਾ ਸੂਚਕ ਆ। ਜਿੱਥੇ ਵੀ ਸ੍ਰੀ ਨਿਸ਼ਾਨ ਸਾਹਿਬ ਲੱਗਾ ਹੋਵੇ ਉਹ ਅਸਥਾਨ ਸਾਰੀ ਸਿੱਖ ਕੌਮ ਦਾ ਸਾਂਝਾ ਅਸਥਾਨ ਆ, ਤੇ ਉੱਚਾ ਨਿਸ਼ਾਨ ਸਾਹਿਬ ਇਸ ਕਰਕੇ ਲਾਇਆ ਜਾਂਦਾ ਵਾ ਕਿ ਦੂਰੋਂ ਕੋਈ ਵੀ ਵੇਖੇ, ਕੋਈ ਭੁੱਖਾ ਆ, ਉਹਨੇ ਰੋਟੀ ਖਾਣੀ ਹੋਵੇ, ਉਹਦੇ ਪੱਲੇ ਕੋਈ ਪੈਸਾ ਧੇਲਾ ਨਹੀਂ, ਉਹ ਕਹੇ ਮੈਨੂੰ ਪ੍ਰਸ਼ਾਦਾ ਮਿਲੇ, ਉਹ ਦੂਰੋਂ ਜਦੋਂ ਨਿਸ਼ਾਨ ਸਾਹਿਬ ਵੇਖੇਗਾ ਨਾ ਤੇ ਉਹ ਦੂਰੋਂ ਵੇਖ ਕੇ ਆਖੇਗਾ ਓ ਜਿੱਥੇ ਨਿਸ਼ਾਨ ਸਾਹਿਬ ਝੁੱਲਦਾ ਨਾ ਉਹ ਗੁਰੂ ਨਾਨਕ ਦਾ ਘਰ ਆ, ਉੱਥੇ ਮੈਨੂੰ ਭੁੱਖੇ ਨੂੰ ਰੋਟੀ ਮਿਲ ਸਕਦੀ ਹੈ। ਕੋਈ ਠੰਡ ਦੇ ਵਿੱਚ ਠਰਦਾ ਆ ਨੰਗਾ ਆ, ਉਹ ਵੇਖੇ ਮੈਨੂੰ ਕੋਈ ਆਸਰਾ ਲੱਭੇ, ਮੈਨੂੰ ਕੋਈ ਕੱਪੜਾ ਪਹਿਨਣ ਨੂੰ ਮਿਲ ਜੇ, ਮੈਨੂੰ ਕੋਈ ਬਿਸਤਰਾ ਮਿਲ ਜੇ, ਉਹ ਆਲੇ ਦੁਆਲੇ ਝਾਤ ਮਾਰੇ, ਜਦੋਂ ਕਿਤੇ ਦੂਰ ਉਹਨੂੰ ਨਿਸ਼ਾਨ ਸਾਹਿਬ ਖੰਡੇ ਵਾਲਾ ਲਹਿਰ ਦਾ ਨਜ਼ਰ ਆਵੇ, ਉਹ ਵੇਖੇ ਉਹ ਗੁਰੂ ਨਾਨਕ ਦਾ ਘਰ ਕਲਗੀਆਂ ਵਾਲੇ ਦਾ ਦਰ ਆ, ਮੈਨੂੰ ਉੱਥੇ ਭੋਜਨ ਵੀ ਮਿਲ ਸਕਦਾ, ਮੈਨੂੰ ਉੱਥੇ ਬਸਤਰ ਵੀ ਮਿਲ ਸਕਦਾ, ਮੈਨੂੰ ਉੱਥੇ ਬਿਸਤਰਾ ਵੀ ਮਿਲ ਸਕਦਾ, ਤੇ ਉੱਥੇ ਧਰਮਸ਼ਾਲਾ ਵਿੱਚ ਰਹਿ ਕੇ ਮੈਂ ਰਾਤ ਵੀ ਕੱਟ ਸਕਦਾ, ਉੱਥੇ ਪੇਟ ਦੀ ਪੂਜਾ ਵੀ ਹੋ ਜਾਏਗੀ, ਬਿਸਤਰਾ ਵੀ ਮਿਲ ਜਾਏਗਾ, ਮੈਂ ਰਾਤ ਵੀ ਕੱਟ ਸਕਦਾ, ਤੇ ਉੱਥੇ ਸ਼ਬਦ ਦਾ ਲੰਗਰ ਵੀ ਛਕ ਕੇ ਆਤਮਿਕ ਜੀਵਨ ਨੂੰ ਵੀ ਉੱਚਾ ਕਰ ਸਕਦਾ। ਇਹ ਉੱਚਾ ਨਿਸ਼ਾਨ ਸਾਹਿਬ ਇਹ ਗੱਲ ਦਰਸਾਉਂਦਾ ਹੈ। ਔਰ ਸਾਧ ਸੰਗਤ ਸਾਰੀ ਦੁਨੀਆਂ ਵਿੱਚ ਵੇਖੋ, ਜਾ ਕੇ ਸੱਤਾਂ ਸਮੁੰਦਰਾਂ ਤੋਂ ਪਾਰ ਚਲੇ ਜਾਓ, ਉੱਥੇ ਵੀ ਅੱਜ 100-100 ਫੁੱਟ ਦੇ ਨਿਸ਼ਾਨ ਸਾਹਿਬ ਆਕਾਸ਼ ਦੇ ਵਿੱਚ ਲਹਿਰਦੇ ਪਏ ਆ, ਜਿਹੜੇ ਇਹ ਗੱਲ ਦੱਸਦੇ ਆ ਕਿ ਜਿਹੜਾ ਕਲਗੀਆਂ ਵਾਲੇ ਦਾ ਖਾਲਸਾ ਆ ਉਹ ਆਜ਼ਾਦ ਆ, ਕਿਸੇ ਦਾ ਗੁਲਾਮ ਨਹੀਂ ਹੈ। ਇਸ ਕਰਕੇ ਅਰਦਾਸ ਵਿੱਚ ਇਹ ਗੱਲ ਕਹੀ ਜਾਂਦੀ ਹੈ, ਚੌਂਕੀਆਂ, ਝੰਡੇ, ਬੁੰਗੇ, ਸ੍ਰੀ ਹਰਿਮੰਦਰ ਸਾਹਿਬ ਜਾਓ ਨਾ, ਬੜੇ ਬੜੇ ਉੱਚੇ ਬੁੰਗੇ ਜਿਹੜੇ ਆ ਉਹ ਬਣੇ ਹੋਏ ਆ, ਬ੍ਰਹਮ ਬੁੰਗਾ, ਰਾਮਗੜੀਆ ਬੁੰਗਾ, ਉਹਨਾਂ ਬੁੰਗਿਆਂ ਦੇ ਨਾਮ ਹੀ ਰੱਖੇ ਹੋਏ ਆ। ਆਮ ਤੌਰ ਦੇ ਉੱਤੇ ਉੱਚੇ ਬਣਾਉਣੇ ਇਹ ਵੀ ਇੱਕ ਪੰਥ ਦੀ ਚੜ੍ਹਦੀ ਕਲਾ ਦਾ ਸੂਚਕ ਸਨ, ਤੇ ਦੋ ਨੰਬਰ ਦੇ ਉੱਤੇ ਇਹ ਬੁੰਗੇ ਆਦਿਕ ਜਿਹੜੇ ਸਨ ਇਹਨਾਂ ਦੇ ਵਿੱਚ ਸੰਗਤਾਂ ਦੀ ਰਹਿਸ਼ ਆਦਿਕ ਵੀ ਜਿਹੜੀ ਆ ਉਹਦਾ ਰੱਖਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਨਾਮ ਹੀ ਜਿਹੜਾ ਹੈ ਉਹ ਅਕਾਲ ਬੁੰਗਾ ਹੈ, ਉਸ ਤੋਂ ਬਾਅਦ ਇਹਦਾ ਨਾਮ ਸ੍ਰੀ ਅਕਾਲ ਤਖਤ ਸਾਹਿਬ ਰੱਖਿਆ ਗਿਆ ਵਾ। ਤੋ ਸਾਧ ਸੰਗਤ ਉਹ ਜਿਹੜੇ ਬੁੰਗੇ ਪੁਰਾਤਨ ਵੀ ਬਣੇ ਹੋਏ ਆ ਉਹ ਵੀ ਪੰਥ ਨੇ ਸਾਂਭ ਕੇ ਰੱਖੇ ਹੋਏ ਆ। ਇਹਨਾਂ ਬੁੰਗਿਆਂ ਦਾ ਇਤਿਹਾਸ ਵੀ ਕਾਫੀ ਲੰਬਾ ਇਤਿਹਾਸ ਆ, ਪਰ ਮੇਰਾ ਸਮਾਂ ਹੋ ਗਿਆ। ਇਸ ਕਰਕੇ ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਸਿੱਖ ਜਦੋਂ ਵੀ ਅਰਦਾਸ ਕਰਦਾ ਆ ਉਹ ਉਹਨਾਂ ਚੌਂਕੀਆਂ ਵਾਸਤੇ, ਉਹਨਾਂ ਝੰਡਿਆਂ ਨਿਸ਼ਾਨ ਸਾਹਿਬਾਂ ਵਾਸਤੇ, ਉਹਨਾਂ ਬੁੰਗਿਆਂ ਵਾਸਤੇ ਅਰਦਾਸ ਕਰਦਾ ਕਿ ਜੁਗੋ ਜੁਗ ਅਟਲ ਰਹਿਣ, ਤਾਂ ਕਿ ਪੰਥ ਦੀ ਸਦਾ ਵਾਸਤੇ ਚੜ੍ਹਦੀ ਕਲਾ ਹੋਈ ਰਵੇ। ਔਰ ਸਾਧ ਸੰਗਤ ਧਰਮ ਦਾ ਜੈ ਜੈਕਾਰ ਹੁੰਦਾ ਰਹੇ, ਧਰਮ ਕਾ ਜੈਕਾਰ, ਕਿਉਂਕਿ ਜੈਕਾਰ ਕੀ ਹੈ? ਧਰਮੀਆਂ ਦਾ, ਪਾਪੀ ਕੋ ਡੰਡ ਦੀ ਹੋਏ। ਜੈ ਜੈਕਾਰ ਜਿਹੜੀ ਹੈ ਉਹ ਧਰਮ ਦੀ ਹੋਣੀ ਹੈ, ਸ਼ਬਦ ਦੀ ਹੋਣੀ ਹੈ, ਗੁਰੂ ਨਾਨਕ ਦੇ ਦਰ ਦੀ ਹੋਣੀ ਆ, ਗੁਰੂ ਗ੍ਰੰਥ ਸਾਹਿਬ ਦੀ ਹੋਣੀ ਆ, ਕਿਉਂਕਿ ਜਿਹੜੀ ਜੈ ਜੈਕਾਰ ਆ, ਜੇ ਪੰਥ ਦੀ ਜੈ ਜੈਕਾਰ ਆ ਤੇ ਕੌਮ ਦੀ ਜੈ ਜੈਕਾਰ ਹੈ, ਤਾਂ ਸਾਧ ਸੰਗਤ ਸਾਰੇ ਦਾ ਸਾਰਾ ਕੁਝ ਚੜ੍ਹਦੀ ਕਲਾ ਚ ਆ। ਇਸ ਕਰਕੇ ਜੈਕਾਰਾ ਜਿਹੜਾ ਆ ਉਹ ਧਰਮ ਦਾ ਜੈਕਾਰ ਹੈ। ਇਸ ਕਰਕੇ ਕੁਝ ਵਿਚਾਰ ਇਸ ਦੇ ਬਾਰੇ ਚ ਕੱਲ ਨੂੰ ਵੀ ਸਾਂਝੀ ਕਰ ਲਵਾਂਗੇ। ਸਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼, ਸਾਨੂੰ ਸਹੀ ਅਰਥਾਂ ਚ ਅਰਦਾਸ ਵਿੱਚ ਜੁੜਨਾ ਆ ਜਾਏ, ਅਸੀਂ ਅਰਦਾਸ ਦੀ ਮਹਾਨਤਾ ਨੂੰ ਸਮਝ ਕੇ ਸਾਧ ਸੰਗਤ ਜੁੜ ਕੇ ਉਸ ਪ੍ਰਭੂ ਚਰਨਾਂ ਚ ਅਰਦਾਸ ਕਰ ਸਕੀਏ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਈ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਸਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼, ਨਾਮ ਬਾਣੀ ਨਾਲ ਸਾਡੀ ਪ੍ਰੀਤ ਬਣੇ, ਤਾਂ ਕਿ ਗੁਰੂ ਪੱਲਾ ਪਕੜ ਕੇ ਆ ਵੀ ਲੋਕ ਸਫਲਾ ਤੇ ਪ੍ਰਲੋਕ ਵੀ ਸੁਹੇਲਾ ਬਣ ਜਾਏ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਦਬ ਸਹਿਤ ਸਾਰੀਆਂ ਸੰਗਤਾਂ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ